ਅਜੇ ਉੱਤਮ ਨਾ ਸੀ ਜਸ ਵੇਦ ਪੁਰਾਣੀ ਗਾਇਆ ਇਹ ਪੂਰਣੀ ਹੈ ਇੱਧਰ ਪੂਰਣੀ ਹੋ ਗਈ
ਨਾ
ਜੇ ਤੁਹਾਨੂੰ ਕਹਿਣਾ ਨਾ ਦੋ ਮਿੰਟ ਰਹਿ ਗਏ ਫਿਰ ਉਸ ਤੋਂ ਬਾਅਦ ਖਤਮ ਕਰਦਾ ਨਵਾਂ ਸਬਜੈਕਟ ਸ਼ੁਰੂ ਨਾ ਕਰਿਆ ਕਰੋ ਤੁਸੀਂ ਆਪਣਾ ਪੂਰਣੀ ਹੋ ਦੇਣੇ ਨਾ ਉਹ ਬੋਲਣਾ ਨੀ ਸੀ ਮੈਂ ਦੇਖਿਆ ਨੀ ਨਾ ਕਿੱਥੇ ਖੜੇ ਹੋ ਤੁਸੀਂ ਨਵਾਂ ਸ਼ੁਰੂ ਹੀ ਨਾ
ਪਵਿੱਤਰ ਤੇ ਗਾਂ ਪੁਨੀਤ ਹੋ ਜਾਂਦੀ ਹੈ ਨਾ ਫਿਰ ਉਹ ਸੰਸਾਰ ਚ ਨਹੀਂ ਰਹਿੰਦੀ ਨਰੋਲ ਸੱਚ ਜਿਹੜਾ ਹੈ ਪੁਨੀਤ ਹੁੰਦਾ ਨਰੋਲ ਸੱਚ ਨਰੋਲ ਜੋਤ ਜਿਹਦੇ ਕੋਈ ਪ੍ਰਭਾਵ ਨਹੀਂ ਕਿਸੇ ਉਗਣ ਦਾ ਉਹ ਪੁਨੀਤ ਹੈ ਪੁਨੀਤ ਦਾ ਜਿਹੜਾ ਹੈ ਬਾਸਾ ਸੱਚਖੰਡ ਚ ਹੁੰਦਾ ਮਾਇਆ ਤੋਂ ਪਰੇ ਹੁੰਦੀ ਹੈ ਪੁਨੀਤ ਮਤਲਬ ਮਾਇਆ ਤੋਂ ਪਰੇ ਪਵਿੱਤਰੀ ਦਾ ਮਤਲਬ ਤੂੰ ਇਹ ਆਪ ਪਵਿੱਤਰੀ ਨਹੀਂ ਹੈ ਆਪ ਪਵਿੱਤਰੀ ਨਹੀਂ ਹੈ ਆਪ ਤਾਂ ਪੁਨੀਤ ਹੈ ਪਵਿੱਤਰ ਕਰ ਰਹੀ ਹੈ ਤੂੰ ਜਿਹੜੀਆਂ ਮਲੀਨ ਬੁੱਧੀਆਂ ਨੇ ਨਾ ਉਹਨਾਂ ਨੂੰ ਪਵਿੱਤਰ ਕਰ ਰਹੀ ਹੈ ਆਪ ਪੁਨੀਤ ਹੈ ਪਵਿੱਤਰੀ
ਪੁਨੀਤਾ
ਪੁਨੀਤਾ ਆਪ ਤਾਂ ਤੂੰ ਪੁਨੀਤ ਹੈ ਪਵਿੱਤਰੀ ਤੈਨੂੰ ਇਸ ਕਰਕੇ ਕਹਿੰਦੇ ਹਾਂ ਅਸੀਂ ਦੂਜਿਆਂ ਨੂੰ ਪਵਿੱਤਰ ਕਰ ਦਿੰਦੇ ਹਾਂ ਨਾ ਹੁਣ ਸਾਬਣ ਮੈਲ ਧੋਂਦਾ ਸਾਬਣ ਥੋੜੀ ਕੋਲ ਦੂਗਾ ਵੀ ਸਾਬਣ ਮੈਲਾ ਹੋ ਗਿਆ ਤਾਂ ਮੈਲ ਧੋਣ ਵਾਲੀ ਚੀਜ਼ ਹੈ ਸਾਬਣ ਮੈਲਾ ਨਹੀਂ ਹੁੰਦਾ
ਪੁਰਾਣੀ
ਪ੍ਰੇਮ ਜਿਹੜੇ ਪੁਰਾਣ ਨੇ ਨਾ ਲਿਖੇ ਹੋਏ ਇਹਨਾਂ ਤੇ ਪਰੇ ਪੁਰਾਣਾ ਚ ਨਹੀਂ ਤੇਰਾ ਜ਼ਿਕਰ ਆਉਂਦਾ ਪੁਰਾਣ ਤੇਰੇ ਬਾਰੇ ਕੁਛ ਨਹੀਂ ਜਾਣਦੇ ਜਿਹੜੇ ਪੁਰਾਣ ਨੇ ਨਾ ਸਿਮਰਤ ਵੇਦ ਪੁਰਾਣ ਪਕਾਰਨ ਪੋਥੀਆਂ ਨਾਮ ਬਿਨਾ ਉਹ ਨਾਮ ਤੇ ਬਿਨਾ ਹੀ ਨੇ ਨਾਮ ਨਹੀਂ ਹੈ ਉਹਨਾਂ ਦੇ ਵਿੱਚ ਕੂੜ ਕੂੜ ਕੀ ਹੈ ਮਾਇਆ ਦਾ ਚਰਚ ਹੈ ਉੱਥੇ ਕਥਾ ਨੇ ਉੱਥੇ ਕਹਾਣੀਆਂ ਸੰਸਾਰੀ ਕਥਾ ਕਹਾਣੀਆਂ ਨੇ ਜਿਹੜੇ ਕਥਾ ਕਹਾਣੀਆਂ ਸੰਸਾਰੀ ਗੱਲਾਂ ਨੇ ਸਭ ਕੂੜ ਹੈ ਸਾਡਾ ਇਤਿਹਾਸ ਵੀ ਕੂੜ ਹੈ ਸਿੱਖਾਂ ਦਾ ਕੂੜ ਲਿਖਿਆ ਹੋਇਆ ਗੁਰਬਾਣੀ ਚ ਜੋ ਇਤਿਹਾਸ ਹੈ ਕੂੜ ਹੈ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਕੂੜ ਦੀਆਂ ਗੱਲਾਂ ਕਰਾਂਗੇ ਕੂੜ ਹੀ ਹੋਊਗਾ ਨਾ ਉਹ ਸੰਸਾਰ ਦੀਆਂ ਗੱਲਾਂ ਕਰਾਂਗੇ ਕੂੜ ਹੈ ਇਤਿਹਾਸ ਸਭ ਕੂੜ ਹੈ ਇਤਿਹਾਸ ਹੈ ਇਹਨਾਂ ਦੇ ਵਿੱਚ ਪੁਰਾਣੇ ਦੇ ਵਿੱਚ ਹੈਗਾ ਸਿਮਰਤ ਵੇਦ ਪੁਰਾਣ ਪਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਓਛੀਆਂ ਓਛੀ ਹੁੰਦੀ ਉੱਤੇ ਹੀ ਜੜ ਹੁੰਦੀ ਹੈ ਉਹਦੀ ਉਹ ਹੀ ਸੁੱਕ ਜਾਂਦੀ ਹੈ
ਪ੍ਰਭੀ ਪੂਰਨੀ ਪਾਰ ਬ੍ਰਹਮੀ ਅਜਯੰ
ਪ੍ਰਭੀ ਉਹਨੂੰ ਪ੍ਰਭ ਕਿਹਾ ਹੋਇਆ ਤੂੰ ਪ੍ਰਭੀ ਜਿਹੜਾ ਹਾਕਮ ਹੈ ਪ੍ਰਭ ਹੈ ਉਹਦਾ ਹੁਕਮ ਪ੍ਰਭੀ ਹੈ ਪੂਰਨੀ ਕੋਈ ਆਗਿਆ ਨਾ ਪੂਰਨੀ ਪੂਰਨੀ ਪੂਰਨ ਕਰਨ ਵਾਲੀ ਜਿੱਥੇ ਆਇਆ ਸੀ ਨਾ ਸ਼ੁੱਧ ਕਰਨ ਵਾਲੀ ਹੈ ਤੂੰ ਪਵਿੱਤਰੀ ਹੈ ਪਵਿੱਤਰੀ ਹੀ ਪੂਰਨੀ ਹੈ ਅਧੂਰਿਆਂ ਨੂੰ ਪੂਰਾ ਕਰਦੀ ਹੈ ਜਿਸ ਕਮੀਆਂ ਦੂਰ ਕਰਦੀ ਹੈ ਅਗਿਆਨਤਾ ਨੂੰ ਦੂਰ ਕਰਦੀ ਹੈ
ਪਾਰ ਬ੍ਰਹਮੀ ਅਜਯੰ
ਪਾਰ ਬ੍ਰਹਮੀ ਬ੍ਰਹਮ ਤੇ ਵੀ ਪਰੇ ਹੈ ਤੂੰ ਦੇਖੋ ਬ੍ਰਹਮ ਹੁੰਦਾ ਜਿਹੜਾ ਬ੍ਰਹਮ ਸੰਸਾਰ ਚ ਹੁੰਦਾ ਸਾਡੇ ਅੰਦਰ ਹੈ ਬ੍ਰਹਮ ਬ੍ਰਹਮ ਚੋਂ ਹੀ ਮਨ ਪੈਦਾ ਹੋਇਆ ਹੈ ਬ੍ਰਹਮ ਦਾ ਹੀ ਮਨ ਹੈ ਜਿਹੜਾ ਅੰਦਰ ਹੈ ਉਹ ਬ੍ਰਹਮ ਹੈ ਬਾਹਰ ਲੱਗ ਰਿਹਾ ਉਹ ਜੋ ਪੈਦਾ ਹੋਇਆ ਮਨ ਜੀ ਨੂੰ ਕਹਿੰਦੇ ਬ੍ਰਹਮ ਉਹ ਸਰੀਰ ਨਾਲ ਜੁੜਿਆ ਹੈ ਮਾਇਆ ਨਾਲ ਜੁੜਿਆ ਹੈ ਬ੍ਰਹਮ ਮਾਇਆਧਾਰੀ ਨਹੀਂ ਹੁੰਦਾ ਮਾਇਆਧਾਰੀ ਤਾਂ ਹੁੰਦਾ ਹੈ ਬ੍ਰਹਮ ਮਾਇਆ ਤਾਂ ਉਲਿਪਤ ਰਹਿੰਦਾ ਹਟ ਕੇ ਰਹਿੰਦਾ ਮਾਇਆ ਚ ਮਾਇਆ ਚ ਲੀਨ ਨਹੀਂ ਹੁੰਦਾ ਮਾਇਆਧਾਰੀ ਤਾਂ ਹੁੰਦਾ ਨਾ ਮਾਇਆਧਾਰੀ ਕਰਕੇ ਹੀ ਤਾਂ ਉਹਦੇ ਤੇ ਉਹਦਾ ਜਦ ਮਨ ਮਾਇਆਧਾਰੀ ਹੈ ਤਾਂ ਆਪ ਵੀ ਮਾਇਆਧਾਰੀ ਹੋਵੇ ਉਹਦੇ ਚ ਕਮੀ ਹਾਂ ਹੈਗੀ ਨਾ ਜਾਂ ਹਾਂ ਹੈਗੀ ਤਾਂ ਮਾਇਆਧਾਰੀ ਹੋ ਗਿਆ ਹਾਂ ਵਿੱਚ ਆਇਆ ਹਾਂ ਵਿੱਚ ਗਿਆ ਹਾਂ ਬ੍ਰਹਮ ਨੂੰ ਲੱਗੀ ਹੋਈ
ਪਾਰ ਬ੍ਰਹਮੀ ਅਜੇ
ਪਾਰ ਬ੍ਰਹਮੀ ਹੈ ਬ੍ਰਹਮ ਤੇ ਪਰੇ ਹੈ ਬ੍ਰਹਮ ਉਰੇ ਹੈ ਬ੍ਰਹਮ ਨੇ ਤਾਂ ਜੋ ਪੂਰਨ ਬ੍ਰਹਮ ਬਣਨੇ ਪੂਰਨ ਬ੍ਰਹਮ ਬਣ ਕੇ ਇਹਨੇ ਪੁਨੀਤ ਬਣਨਾ ਪੂਰਨ ਬ੍ਰਹਮ ਤੱਕ ਇਹਨੇ ਪਵਿੱਤਰ ਹੋਣਾ, ਪੂਰਨ ਬ੍ਰਹਮ ਤੇ ਜਾ ਕੇ ਪੂਰਨ ਪਵਿੱਤਰ ਤਾਂ ਹੋਣਾ ਪੂਰਨ ਬ੍ਰਹਮ ਹੋ ਕੇ। ਚਿੱਤਰ ਮਨ ਜਾ ਇੱਕ ਹੋ ਜਾਣੇ ਨੇ, ਜਾਂ ਇਹਨੇ ਇੱਕ ਹੋ ਜਾਣਾ, ਜਦ ਇਹਨੇ ਪੂਰਨ ਬ੍ਰਹਮ ਹੋਣਾ, ਜਦ ਇਹਦੇ ਅੰਦਰ ਇਹਨੇ ਉੱਗੇ ਆਉਣਾ, ਇਹਦੇ ਅੰਦਰੋਂ ਸ਼ਬਦ ਉੱਗਣਾ, ਫਿਰ ਪਾਰ ਬ੍ਰਹਮ ਬਣ ਜਾਣਾ। ਪਾਰ ਬ੍ਰਹਮ ਲਾਸਟ ਵਾਲੀ ਸਟੇਜ ਹੈ, ਫਿਰ ਮਾਇਆ ਦੇ ਪਰੇ ਚਲੇ ਜਾਣਾ। ਪਾਰ ਬ੍ਰਹਮ ਬ੍ਰਹਮ ਤੇ ਪਰੇ, ਬ੍ਰਹਮ ਮਾਇਆ ਦੇ ਵਿੱਚ ਹੈ। ਅਜੇ ਅੰਗ ਤੈਨੂੰ ਕੋਈ ਜਿੱਤ ਨਹੀਂ ਸਕਦਾ, ਉਹਨੂੰ ਕਿਹੜਾ ਜਿੱਤੂਗਾ, ਜਿਹੜੀ ਜਿਹਦਾ ਹੁਕਮ ਸਭ ਉੱਤੇ ਹੁਕਮ ਉਹਦਾ ਹੀ ਚੱਲਦਾ ਨਾ। ਉਹਦੀ ਭੈਣ ਤਾਂ ਸੂਰਜ ਚੰਦ ਨੇ ਬਣਾਏ ਜੋ ਉਹਨਾਂ ਨੇ। ਅਜੇ
ਅਰੂਪੰ ਅਨੂਪੰ ਅਠਨਾਮੰ ਅਠਾਮੰ,
ਅਰੂਪੰ ਅਨੂਪੰ, ਤੇਰਾ ਕੋਈ ਰੂਪ ਨਹੀਂ ਹੈ, ਤੈਨੂੰ ਤਾਂ ਰੂਪ ਬਣਾਏ ਨੇ, ਰੂਪ ਤਾਂ ਤੂੰ ਆਪ ਬਣਾਉਣੀ ਹੈ, ਤੇਰਾ ਥੋੜਾ ਕੋਈ ਰੂਪ ਹੈ, ਤੂੰ ਜੋਤ ਸਰੂਪ ਹੈ, ਵਜੂਦ ਹੈਗਾ ਰੂਪ ਨਹੀਂ ਹੈਗਾ, ਇਹੋ ਜਿਹਾ ਰੂਪ ਜਿਹੜਾ ਅੱਖਾਂ ਨੂੰ ਦਿਖ ਸਕੇ, ਜਿਹਦੀ ਅਸੀਂ ਫੋਟੋ ਬਣਾ ਸਕੀਏ, ਤਸਵੀਰ ਬਣਾ ਸਕੀਏ, ਇਹੋ ਜਿਹਾ ਰੂਪ ਨਹੀਂ ਹੈ। ਅਰੂਪੰ
ਅਨੂਪੰ
ਅਨੂਪੰ, ਰੂਪ ਤਾਂ ਤੇਰਾ ਹੈ ਵੈਸੇ, ਉਹਦੀ ਕੋਈ ਉਪਮਾ ਨਹੀਂ ਦੇ ਸਕਦੇ, ਅਰੂਪ ਹੈ, ਅਨੂਪ ਰੂਪ ਹੈ, ਅਸੀਂ ਉਹਨੂੰ ਅਰੂਪ ਤਾਂ ਕਹਿੰਦੇ ਹਾਂ, ਅਨੂਪ ਰੂਪ ਹੈ ਉਹ।
ਅਨਾਮੰ ਅਠਾਮੰ,
ਤੇਰਾ ਕੋਈ ਨਾਮ ਨਹੀਂ ਹੈਗਾ, ਐਵੇਂ ਰੱਖੇ ਨੇ ਸਾਡੇ ਨਾਮ ਸੰਸਾਰ ਦੇ ਲੋਕਾਂ ਦੇ, ਨਾਂ ਤਾਂ ਕਿਸੇ ਚੀਜ਼ ਦਾ ਵੀ ਨਹੀਂ ਕੁਛ ਹੁੰਦਾ, ਸਾਡੇ ਧਰੇ ਹੋਏ ਨਾਂ ਹੁੰਦੇ ਨੇ, ਇਸ ਕਰਕੇ ਹਰ ਚੀਜ਼ ਦੇ ਨਾਂ ਵੱਖਰੇ ਵੱਖਰੇ ਨੇ। ਆਦਮੀ ਆਪਣਾ ਨਾਂ ਚਾਹੇ ਰੋਜ਼ ਬਦਲ ਲਵੇ, ਕੀ ਫਰਕ ਪੈਂਦਾ, ਇਹ ਤਾਂ ਧਰੇ ਹੋਏ ਨਾਂ ਹੁੰਦੇ, ਨਾਂ ਤਾਂ ਕਿਸੇ ਚੀਜ਼ ਦਾ ਹੁੰਦਾ ਹੀ ਨਹੀਂ। ਜਿਹਨਾਂ ਲੋਕਾਂ ਨੂੰ ਇਹ ਗਿਆਨ ਨਹੀਂ ਹੈ ਕਿ ਨਾਂ ਨਹੀਂ ਹੁੰਦਾ, ਉਹੀ ਮਾਲਾ ਫਿਰਦੇ ਨੇ, ਉਹੀ ਨਾਮ ਜਪਦੇ ਨੇ, ਨਾਂ ਨਹੀਂ ਹੁੰਦਾ ਕੋਈ, ਗੁਣ ਹੁੰਦੇ ਨੇ, ਗੁਣ ਗੁਣਾ ਜਾਂ ਉਗਣਾ ਕਰਕੇ ਨਾਂ ਪੈ ਜਾਂਦੇ ਨੇ, ਗੁਣਾਂ ਦੇ ਵੀ ਨਾਂ ਅਸੀਂ ਰੱਖਦੇ ਹਾਂ। ਹੁਣ ਝੂਠ ਨੂੰ ਝੂਠ ਉਗਣ, ਝੂਠ ਨੂੰ ਅੰਗਰੇਜ਼ ਤਾਂ ਝੂਠ ਨਹੀਂ ਕਹਿੰਦੇ, ਉਹ ਤਾਂ ਕੁਝ ਹੋਰ ਕਹਿੰਦੇ ਨੇ, ਹੋਰ ਦੇਸ਼ ਵਾਲੇ ਕੁਛ ਹੋਰ ਕਹਿੰਦੇ ਹੋਣੇ ਨੇ, ਹੋਰ ਦੇਸ਼ ਵਾਲੇ ਕੁਛ ਹੋਰ ਕਹਿੰਦੇ ਹੋਣੇ ਨੇ, ਵਸਤੂ ਤਾਂ ਇੱਕੋ ਹੀ ਹੈ, ਇਸ ਕਰਕੇ ਲੋਕ ਇਸ ਚੀਜ਼ ਦਾ ਵੀ ਨਹੀਂ ਹੁੰਦਾ।
ਅਠਾਮੰ
ਅਠਾਮੰ, ਕੋਈ ਤੇਰਾ ਖਾਸ ਟਿਕਾਣਾ ਵੀ ਨਹੀਂ ਹੈ, ਜੇ ਕੋਈ ਕਹੇ ਨਾ ਜਿਵੇਂ ਸ਼ਾਸਤਰਾਂ ਨੇ ਲਿਖਿਆ ਹੋਇਆ ਫਲਾਣੇ ਥਾਂ ਹੈ, ਕੁਛ ਨਹੀਂ, ਸਰਵ ਵਿਆਪੀ ਦਾ ਕੀ ਟਿਕਾਣਾ ਹੁੰਦਾ, ਸਰਵ ਵਿਆਪੀ ਹੈ ਤੂੰ ਤਾਂ, ਕੋਈ ਜਗ੍ਹਾ ਹੈ ਨਹੀਂ ਜਿੱਥੇ ਤੂੰ ਨਾ ਹੋਵੇ, ਫਿਰ ਅਠਾਵੇਂ ਕਿਉਂ ਹੋਏ, ਖਾਸ ਜਗ੍ਹਾ ਨਹੀਂ ਦੱਸ ਸਕਦੇ ਵੀ ਇੱਥੇ ਜੇ ਇੱਥੇ ਹੈ ਨਹੀਂ, ਇਸ ਕਰਕੇ ਅਠਾਮ ਕੇ ਹੈ। ਕਹਿੰਦੇ ਕਿੱਥੇ ਹੈ ਰੱਬ, ਉਹ ਕਹਿੰਦੇ ਉਹ ਜਗ੍ਹਾ ਮੈਨੂੰ ਦੱਸੋ ਜਿੱਥੇ ਹੈ ਨਹੀਂ, ਮੈਂ ਕੀ ਦੱਸਾਂ ਕਿੱਥੇ, ਤੂੰ ਮੈਨੂੰ ਦੱਸ ਵੀ ਇੱਥੇ ਹੈ ਨਹੀਂ। ਹੁਣ ਜੇ ਕੋਈ ਪੁੱਛੇ ਆਕਾਸ਼ ਕਿੱਥੇ ਹੈ, ਜੇ ਕੁਛ ਪੁੱਛੇ ਕੋਈ ਆਕਾਸ਼ ਕਿੱਥੇ, ਉਹ ਕਹਿੰਦਾ ਉਹ ਦੱਸ ਜਗ੍ਹਾ ਜਿੱਥੇ ਆਕਾਸ਼ ਹੈ ਨਹੀਂ, ਆਕਾਸ਼ ਤਾਂ ਮੈਂ ਹੀ ਹੈ, ਕੋਈ ਦੱਸਿਆ ਇੱਥੇ ਆਕਾਸ਼ ਹੈ ਨਹੀਂ, ਹਰ ਵਸਤੂ ਦੇ ਵਿੱਚ ਆਕਾਸ਼ ਹੈ, ਜੋ ਉਹਦਾ ਵਜੂਦ ਹੈ ਸਾਡਾ ਆਕਾਸ਼ ਦੇ ਵਿੱਚ ਹੀ ਹੈ, ਕੋਈ ਇਹ ਦੱਸਿਆ ਆਕਾਸ਼ ਹੈ ਕਿੱਥੇ ਨਹੀਂ, ਜੇ ਕਿਸੇ ਚੀਜ਼ ਨੂੰ ਨਸ਼ਟ, ਇੱਥੇ ਲੱਕੜ ਪਈ ਹੈ ਸਾਡੇ ਕੋਲ, ਬਹੁਤ ਢੇਰ ਲੱਗੇ ਪਏ ਨੇ, ਭਰੀ ਪਈ ਹੈ, ਅੱਗ ਦੇ ਹਵਾਲੇ ਕਰ ਦਈਏ, ਪਹਿਲਾਂ ਆਕਾਸ਼ ਤਾਂ ਦੀਂਦਾ ਨਹੀਂ ਲੱਕੜ ਦਾ, ਰੂਹ ਆਕਾਸ਼ ਹੈ ਬਹੁਤ ਘੇਰਿਆ ਹੋਇਆ, ਅੱਗ ਲਾ ਦਈਏ, ਆਕਾਸ਼ ਉੱਥੇ ਜਾ ਜੂ, ਰੂਹ ਖਤਮ ਹੋਜੂ, ਸਵਾਹ ਬਣ ਜੂ, ਥੋੜੇ ਥਾਂ ਜਾਜੂ, ਇਹਦਾ ਆਕਾਸ਼ ਚ ਰੂਹ ਪਹਿਲਾਂ, ਰੂਹ ਚ ਆਕਾਸ਼ ਸੀਗਾ ਪਹਿਲਾਂ, ਲੱਕੜ ਚ ਪਹਿਲਾਂ ਆਕਾਸ਼ ਸੀਗਾ, ਉਹੀ ਨਿਕਲਿਆ, ਹੋਰ ਕਿਤੋਂ ਆਇਆ ਨਹੀਂ ਆਕਾਸ਼, ਆਕਾਸ਼ ਹਰੇਕ ਚੀਜ਼ ਚ, ਜਿੱਥੇ ਆਕਾਸ਼ ਹੈ ਉੱਥੇ ਉਹ ਆਪ ਹੈ, ਜਿੱਥੇ ਆਕਾਸ਼ ਹੈ ਉੱਥੇ ਆਪ ਹੈ, ਬਸ ਆਕਾਸ਼ ਹਰ ਜਗ੍ਹਾ, ਇਸ ਕਰਕੇ ਕਾਸ਼ੀ ਤੇ ਤੁਹਾਨੂੰ ਉਪਜਾ, ਤੁਹਾਨੂੰ ਕਾਸ਼ੀ ਜਾਏ, ਕਾਸ਼ੀ ਬੂਟੇ ਪਲਟਾ ਤੁਹਾਨੂੰ ਕਹਾਂ ਸਮਾਏ, ਆਕਾਸ਼ ਹਰ ਜਗ੍ਹਾ, ਉੱਥੇ ਹੀ ਆਵਾਜ਼ ਪੈਦਾ ਹੁੰਦੀ ਹੈ ਜਿੱਥੇ ਆਕਾਸ਼ ਹੈ, ਜਿੱਥੇ ਆਕਾਸ਼ ਨਹੀਂ ਉੱਥੇ ਆਵਾਜ਼ ਨਹੀਂ ਪੈਦਾ ਹੁੰਦੀ।
ਅਪੀਤੰ ਅਜੀਤੰ ਮਹਾਂ ਧਰਮ ਧਾਮੰ,
ਅਪੀਤੰ ਆ ਪ੍ਰੀਤਮ ਕੀ ਹੁੰਦਾ, ਪ੍ਰੀਤ ਕੀ ਹੁੰਦੀ ਹੈ, ਪ੍ਰੀਤ ਹੁੰਦੀ ਹੈ ਕੰਧ, ਤੇਰੇ ਅੰਦਰ ਕੂੜ ਦੀ ਕੰਧ ਨਹੀਂ ਹੈ, ਬ੍ਰਹਮ ਗਿਆਨੀ ਦੇ ਅੰਦਰ ਕੂੜ ਦੀ ਕੰਧ ਨਹੀਂ ਹੁੰਦੀ, ਗੁਰਮੁਖ ਦੇ ਅੰਦਰ ਕੂੜ ਦੀ ਕੰਧ ਨਹੀਂ ਹੁੰਦੀ, ਕਿਉਂ ਉਹਨੇ ਢਾ ਲਈ ਕਿ ਕੂੜਾ ਟੁੱਟਾ ਪਾਲ, ਉਹ ਪਾਲ ਤਾਂ ਉਹਨੇ ਢਾ ਦਿੱਤੀ, ਜਦੋਂ ਕੂੜ ਦੀ ਕੰਧ ਢਹਿ ਜਾਂਦੀ ਹੈ ਫਿਰ ਇਹ ਅਵਸਥਾ ਬਣਦੀ ਹੈ। ਅਪੀਤਮ, ਪੀਤ ਕਹਿੰਦੇ ਦੀਵਾਰ ਨੂੰ, ਤੇਰੇ ਅੰਦਰ ਦੁਚਿੱਤੀ ਨਹੀਂ ਹੈ, ਚੇਤਨ ਮਨ ਦੋ ਨਹੀਂ, ਦੋ ਤਾਂ ਬਣਦੇ ਨੇ ਜੇ ਅੰਦਰ ਕੂੜ ਦੀ ਕੰਧ ਹੈ, ਕੂੜ ਦੀ ਕੰਧ ਦੋ ਬਣਾਉਂਦੀ ਹੈ, ਕੂੜ ਦੀ ਕੰਧ ਕੀ ਹੁੰਦੀ ਹੈ, ਇਹ ਸਰੀਰ ਦਾ ਤੇਰੇ ਤੇ ਅਸਰ ਕੋਈ ਨਹੀਂ ਹੈ, ਸਰੀਰ ਮੇਰਾ ਨਹੀਂ ਹੈ, ਜਿੰਨਾ ਚਿਰ ਸਰੀਰ ਮੇਰਾ ਤਾਂ ਦੀਵਾਰ ਹੈ, ਜਿਹੜਾ ਕੁਛ ਵੀ ਮੇਰਾ ਮੇਰੀ ਹੈ, ਮੇਰੀ ਮੇਰੀ ਦੀ ਦੀਵਾਰ ਹੈ, ਜੇ ਸਿੱਖ ਕੌਮ ਹੈ ਕੋਈ ਤਾਂ ਦੀਵਾਰ ਹੈ, ਇਹੀ ਦੀਵਾਰ ਹੈ, ਜੇ ਗੁਰੂ ਗ੍ਰੰਥ ਸਾਹਿਬ ਕੇਵਲ ਸਿੱਖਾਂ ਦਾ ਇਹੀ ਦੀਵਾਰ ਹੈ, ਇਹੀ ਤਾਂ ਕੰਧ ਹੈ, ਹੋਰ ਕੰਧ ਕੀ ਹੈ, ਕੂੜ ਦੀ ਕੰਧ ਹੈ, ਝੂਠ ਦੀ ਕੰਧ ਹੈ, ਇਹ ਤਾਂ ਸਾਰੀ ਸ੍ਰਿਸ਼ਟੀ ਦਾ, ਜੇ ਅਸੀਂ ਮੰਨਦੇ ਹਾਂ ਸਿੱਖਾਂ ਦਾ ਹੀ ਹੈ ਨਾ, ਇਹ ਕੂੜ ਦੀ ਕੰਧ ਹੈ, ਝੂਠ ਹੈ, ਬਹੁਤ ਬੜਾ ਭਰਮ, ਇਹ ਤਾਂ ਸ਼ਬਦ ਹੈ, ਜੇ ਕੋਈ ਨਹੀਂ ਇਹਦੀ ਕਰੂਗਾ ਤਾਂ ਉਹਦਾ ਫਲ ਉਹਨੂੰ ਆਪੇ, ਉਹਦੇ ਸਜ਼ਾ ਉਹਨੂੰ ਦੇਣ ਵਾਲਾ ਉੱਤੇ ਬੈਠਾ, ਸਾਨੂੰ ਲੋੜ ਨਹੀਂ ਹੈ, ਸਾਨੂੰ ਲੋੜ ਨਹੀਂ ਹੈ ਇਸ ਗੱਲ ਕੇ, ਗੁਰੂ ਕਰਤਾ ਸਾਰਿਆਂ ਨੂੰ ਕੋਈ ਲੈ ਜਾਵੇ, ਗੁਰੂ ਗ੍ਰੰਥ ਸਾਹਿਬ ਦੀ ਕਾਪੀ ਕਰਕੇ ਕੋਈ ਲੈ ਆਵੇ, ਸਾਰੇ ਲਿਜਾਈ ਜਾਂਦੇ ਸੀ, ਮੁਸਲਮਾਨਾਂ ਦੇ ਘਰਾਂ ਚ ਵੀ ਪਈਆਂ ਸੀ, ਕੀ ਮੁਸਲਮਾਨਾਂ ਨੇ ਖਾਣਾ ਪੀਣਾ ਆਪਣਾ ਬਦਲਤਾ ਸੀ, ਉਹਨਾਂ ਤੇ ਸ਼ਰਤ ਰੱਖੀ ਸੀ ਕਿਸੇ ਨੇ ਤੁਸੀਂ ਕੀ ਖਾਇਓ ਪੀਓ, ਹੁਣ ਮੁਸਲਮਾਨਾਂ ਦੇ ਘਰੋਂ ਬੀੜਾਂ ਮਿਲਦੀਆਂ ਨੇ, ਕੀ ਉਹ ਸੇਵਾ ਕਰਦੇ ਰਹੇ ਨੇ, ਇਹ ਮੂਰਖ ਟੋਲਾ ਪੈਦਾ ਹੋ ਗਿਆ ਜਿਹਨਾਂ ਨੂੰ ਕੋਈ ਪਤਾ ਹੀ ਨਹੀਂ ਸਿੱਖੀ ਦਾ, ਤੁਸੀਂ ਆਪਣੀ ਇੱਜ਼ਤ ਜਿੰਨੀ ਮਰਜ਼ੀ ਕਰੋ, ਦੂਏ ਨੂੰ ਬਾਊਂਡ ਤੁਸੀਂ ਕਿਉਂ ਕਰਦੇ ਹੋ, ਜੇ ਤੁਹਾਨੂੰ ਅਗਲਾ ਬਾਊਂਡ ਕਰੇ ਵੀ ਕੱਖ ਮੰਨੋ ਗੁਰੂ ਗ੍ਰੰਥ ਸਾਹਿਬ ਦਾ, ਫਿਰ ਤੁਸੀਂ ਮੰਨ ਲਓਗੇ, ਸਭ ਤਾਂ ਗੱਲ ਇਹ ਚਾਹੀਦੀ ਹੈ ਸਿੱਖ ਨੂੰ ਇੱਕ ਇੱਕ ਅੱਖਰ ਤੇ ਪਹਿਰਾ ਦੇਣਾ ਚਾਹੀਦਾ, ਜਿਹੜਾ ਪਹਿਰਾ ਨਹੀਂ ਦਿੰਦਾ ਉਹ ਗੁਰੂ ਵਾਲਾ ਹੀ ਨਹੀਂ ਹੈ, ਉਹਨੂੰ ਗੁਰੂ ਗ੍ਰੰਥ ਸਾਹਿਬ ਬਾਰੇ ਬੋਲਣ ਦਾ ਹੱਕੇ ਨਹੀਂ ਹੈ, ਸਿੱਖੀ ਬਾਰੇ ਗੱਲ ਕਰਨ ਦੀ ਹੱਕੇ ਨਹੀਂ ਉਹਨੂੰ ਹੈਗਾ, ਮੰਨੇ ਇੱਕ ਅੱਖਰ ਨਹੀਂ, ਤੁਸੀਂ ਜੱਫਾ ਪਾਈ ਬੈਠੇ ਹੋ ਸਭ ਕਾਸੇ ਨੂੰ, ਤੁਹਾਨੂੰ ਕੋਈ ਪੁੱਛਣ ਵਾਲਾ ਹੀ ਨਹੀਂ ਹੈ, ਦਾੜੀਆਂ ਵਧਾਉਣ ਦਾ ਗੱਲ ਨਹੀਂ ਬਣਨੀ ਹੈ, ਗੁਰੂ ਗ੍ਰੰਥ ਸਾਹਿਬ ਦਾ ਕਿਤੇ ਨਹੀਂ ਲਿਖਿਆ ਵੀ ਦਾੜੀ ਵਧਾਉਣੀ ਚਾਹੀਦੀ ਹੈ, ਕੀ ਕਰਨਾ ਚਾਹੀਦਾ, ਮੰਨਣ ਦੀ ਗੱਲ ਹੈ, ਮੰਨੇ ਕੀ ਗੱਲ ਕਹੀ ਨਾ ਜਾਏ, ਜਿਹੜਾ ਮੰਨਦਾ ਨਹੀਂ ਬਾਣੀ ਨੂੰ ਉਹਦਾ ਕੋਈ ਹੱਕ ਨਹੀਂ ਗੁਰੂ ਗ੍ਰੰਥ ਸਾਹਿਬ ਦਾ, ਜਿਹੜਾ ਮੰਨਦਾ ਉਹਦੇ ਵਾਸਤੇ ਉਹ ਕਹਿੰਦਾ ਸਾਰੀ ਸ੍ਰਿਸ਼ਟੀ ਦਾ ਹੀ ਹੈ, ਜਿਹੜਾ ਮੰਨਦਾ ਉਹ ਤਾਂ ਗੁਰਬਾਣੀ ਨੇ ਵੀ ਜੋ ਛੂਟ ਦਿੱਤੀ ਹੋਈ ਹੈ ਉਹ ਤਾਂ ਇਹੀ ਕਹਿੰਦਾ, ਕੋਈ ਲੈ ਜਾਓ ਭਾਈ ਪੜ੍ਹੋ, ਉਹਦਾ ਪੜ੍ਹੂ ਕੁਛ ਦਾ ਅਸਰ ਹੋਊ, ਉੱਥੇ ਪੜ੍ਹੂ ਕਿਉਂ, ਕਿਉਂ ਟਾਈਮ ਵੇਸਟ ਕਰੂ, ਇਹ ਨਹੀਂ ਹੋ ਸਕਦਾ ਵੀ ਪੜ੍ਹਦਾ ਹੋਵੇ ਉੱਤੇ ਅਸਰ ਨਾ ਹੋਵੇ, ਆ ਝੂਠ ਦੇ ਗ੍ਰੰਥ ਪੜ੍ਹੇ ਹੋਇਆਂ ਦਾ ਅਸਰ ਹੋਇਆ, ਜਿਹੜੇ ਦਸਵੇਂ ਗ੍ਰੰਥ ਦੇ ਖਿਲਾਫ਼ ਖੜੇ ਨੇ, ਜਿਹੜੀ ਚੀਜ਼ ਪੜ੍ਹ ਲੈਂਦਾ ਉਹਦਾ ਅਸਰ ਕੁਦਰਤੀ ਹੋ ਜਾਂਦਾ ਹਰੇਕ ਤੇ, ਇਹਦਾ ਤਾਂ ਅਸਰ ਕਿਉਂ ਨਾ ਹੋਊ, ਇਹਦਾ ਤਾਂ ਕਿਉਂ ਨਾ ਹੋਊ, ਰੱਸੇ ਦਾ ਅਸਰ ਮਹਿਲਾਂ ਤੇ ਹੋ ਜਾਂਦਾ, ਹਾਲਾਂਕਿ ਰੱਸਾ ਪੱਥਰ ਜਦ ਚੱਲੀ ਜਾਂਦਾ ਰੱਸਾ ਪੱਥਰ ਚ ਘਾਸ ਪਾ ਦਿੰਦਾ, ਪੁਰਾਣੇ ਖੂਹਾਂ ਤੇ ਦੇਖਿਆ ਖੂਹ ਦੇ ਮਹਿਲ ਦੇ ਵਿੱਚ ਰੱਸਾ ਲੜ ਜਾਂਦਾ ਸੀ, ਜੇ ਪੜਦਾ ਰਹੇ ਪੱਥਰ ਵੀ ਬਨ ਪੱਥਰ ਹੈ, ਘਾਸ ਪੈ ਜਾਂਦੀ ਉਹ ਤੇ, ਪੜੂਗਾ ਘਾਸ ਪਊਗੀ ਅਸਰ ਹੋਊਗਾ, ਲਗਾਤਾਰ ਪੜਦਾ ਰਹੇ ਅਸਰ ਕਿਵੇਂ ਨਾ ਹੋਵੇ,
ਅਪੀਤੰ ਅਜੀਤੰ ਮਹਾਂ ਧਰਮ ਧਾਮੰ,
ਅਪੀਤੰ ਅਜੀਤੰ ਨਾ ਤੈਨੂੰ ਜਿੱਤਿਆ ਜਾ ਸਕਦਾ,
ਮਹਾਂ ਧਰਮ ਧਾਮੰ
ਐਸਾ ਅਵਸਥਾ ਹੈ ਧਰਮ ਦੀ ਜਿੱਥੋਂ ਉੱਤੇ ਦੀ ਹੋਰ ਕੋਈ ਅਵਸਥਾ ਨਹੀਂ, ਇਹ ਜਿਹੜਾ ਧਰਮ ਹੈ ਇਹਦੀ ਸਭ ਤੋਂ ਉੱਚੀ ਸਟੇਜ ਹੈ, ਇਸ ਧਰਮ ਦੀ ਸਭ ਤੋਂ ਉੱਚੀ ਸਟੇਜ ਧਰਮ ਦੀ, ਤੇ ਤੂੰ ਇਹ ਬੁੱਧੀ ਹੈ ਜਿਹਦੇ ਕੋਲ ਇਹ ਬੁੱਧੀ ਹੈ ਉਹਦੀ ਸਭ ਤੋਂ ਉੱਚੀ ਸਟੇਜ ਹੈ ਧਰਮ ਦੀ, ਸੰਸਾਰ ਦੇ ਵਿੱਚ ਇਹ ਜਿਹੜੀ ਵਿਚਾਰਧਾਰਾ ਨਾ ਗੁਰਮਤ, ਇਹ ਸਭ ਤੋਂ ਉੱਚੀ ਸਟੇਜ ਹੈ, ਉੱਚਤਮ ਸਟੇਜ ਹੈ ਇਹ। ਇਹਦਾ ਉੱਪਰ ਧਰਮ ਕੋਈ ਨਹੀਂ ਹੋਰ ਸੰਸਾਰ ਚ, ਇਹਦਾ ਉੱਪਰ ਨਹੀਂ ਕੋਈ ਧਰਮ, ਸਭ ਤੋਂ ਉੱਚੀ ਸਟੇਜ ਹੈ ਧਰਮ ਦੀ। ਤਾਂ ਹੁੰਦਾ ਸਟੇਜ ਧਰਮ ਦਾ ਧਾਮ ਕੇ ਧਰਮ ਦੀ ਅਵਸਥਾ ਹੈ, ਇਹਦਾ ਉੱਚੀ ਅਵਸਥਾ ਕੋਈ ਨਹੀਂ ਧਰਮ ਦੀ ਹੈ। ਮਹਾਂ ਧਰਮ ਧਾਮ
ਅਛੇਦੰ ਅਭੇਦੰ ਅਕਰਮੰ ਸੁਧਰਮੰ,
ਅਛੇਦੰ ਅਭੇਦੰ, ਤੇਰੇ ਚ ਕੋਈ ਕਮੀ ਨਹੀਂ ਕੱਢ ਸਕਿਆ ਅੱਜ ਤੱਕ। ਛੇਦ ਕਰਨਾ ਹੁੰਦਾ ਸੁਰਾਖ ਕਰ ਦੇਣਾ, ਝੂਟ ਹੈ ਨੀ, ਕਮੀ ਕਿੱਥੇ ਕੱਢੇ, ਕਿਤੇ ਉਂਗਲ ਰੱਖਣ ਨੂੰ ਥਾਂ ਨੀ ਹੈ ਗੁਰਬਾਣੀ ਤੇ। ਜੇ ਅਛੇਦ ਹੈ ਤਾਂ ਅਭੇਦ ਵੀ ਹੈ, ਭੇਦ ਵੀ ਹੈ। ਹੁੰਦਾ ਕਿਲੇ ਦੀ ਕੋਈ ਦੀਵਾਰ ਹੁੰਦੀ ਹੈ ਨਾ, ਉਹਦੇ ਚ ਕਿਸੇ ਗੋਲਾ ਮਾਰ ਕੇ ਮੋਰਾ ਕਰ ਦੇਣਾ, ਉਹਨੂੰ ਕਹਿੰਦੇ ਭੇਦਿਆ ਗਿਆ ਕਿਲਾ, ਸੁਰਾਖ ਹੋ ਗਿਆ। ਇਹ ਤੇਰਾ ਜਿਹੜਾ ਜਹਾਜ਼ ਹੈ ਨਾ ਨਾਮ ਦਾ, ਇਹ ਨਹੀਂ ਭੇਦਿਆ ਜਾਂਦਾ ਇਹਦੇ ਚ ਜਿੰਨੇ ਮਰਜ਼ੀ ਕੋਈ ਗੋਲੇ ਮਾਰੀ ਜਾਵੇ, ਇਹ ਸੁਰਾਖ ਨਹੀਂ ਹੁੰਦਾ ਹੈ। ਅਛੇਦੰਗ ਹੈ, ਨਹੀਂ ਸੁਰਾਖ ਹੋ ਸਕਦਾ, ਨਾ ਇਹ ਟੁੱਟ ਸਕਦਾ, ਇਹਨੂੰ ਭੰਨ ਸਕਦਾ ਕੋਈ ਚੀਜ਼।
ਅਕਰਮੰ ਸੁਧਰਮੰ,
ਅਕਰਮੰ ਐਸਾ ਸੁਧਰਮ, ਐਸਾ ਸ੍ਰੇਸ਼ਟ ਧਰਮ ਕਰਮ ਕਾਂਡ ਚ ਹੋਇਓ ਹੀ ਨਹੀਂ।
ਅਕਰਮੰ
ਕਰਮ ਕਾਂਡ ਰੂਪੀ ਕੋਈ ਚੀਜ਼ ਹੋਇਓ ਨਹੀਂ ਇਹ ਚ। ਮਰਿਆਦਾ ਕੱਟੀ ਗਈ, ਰਾਇਤ ਮਰਿਆਦਾ ਦੋਨੋਂ ਹੀ ਗਈਆਂ ਇੱਥੇ, ਕਰਮ ਕਾਂਡ ਨਹੀਂ ਹੈ ਕੋਈ, ਕਰਮ ਹੈਗਾ ਹੈ, ਕੋਈ ਕਰਮ ਨਹੀਂ ਹੈ, ਕਰਮ ਰਹਿਤ ਹੈ। ਕੋਈ ਦਿਖਾਵੇ ਦਾ ਕਰਮ ਨਹੀਂ ਧਰਮ ਦਾ ਹੈਗਾ, ਇਹ ਤਾਂ ਮਨ ਬਦਲ ਲੈਣਾ, ਦਵਾਈ ਖਾਣੀ ਹੈ ਉਹਨੇ ਅਸਰ ਕਰਨਾ, ਕਰਮ ਚ ਕੀ ਹੈ। ਜੇ ਕੋ ਖਾਵਾ ਜੇ ਕੋ ਪੁੰਚਾ ਤੇ ਸਗੋ ਹਜ਼ਾਰੋ, ਜਿਹੜਾ ਖਾ ਕੇ ਇਹਨੂੰ ਹਜ਼ਮ ਕਰ ਗਿਆ ਹਜ਼ਾਰ ਹੋ ਜਾਣੇ, ਕਰਮ ਹੱਥ ਪੈਰ ਨਾਲ ਜੋ ਮਰਜ਼ੀ ਕਰਦਾ ਰਹੇ, ਦਵਾਈ ਨੇ ਆਪਣਾ ਅੰਦਰ ਅਸਰ ਕਰੀ ਜਾਣਾ। ਹੱਥ ਪੈਰ ਨਾਲ ਕਰਮ ਕਰਨ ਵਾਲਾ ਕੋਈ ਵੀ ਨਹੀਂ, ਵਾਲਾ ਨਹੀਂ ਹੈਗੀ ਇਹਦੇ ਚ, ਫੇਰਨ ਵਾਲੀ ਨਾਮ ਜਪਣ ਨੂੰ ਵਾਲਾ ਦੀ ਲੋੜ ਨਹੀਂ ਹੈ, ਮੂੰਹ ਦਾ ਜਾਪ ਕਰਨ ਦੀ ਲੋੜ ਨਹੀਂ ਹੈ, ਚੀਤ ਨਿਰੰਜਨ ਨਾਲ ਦੀ ਲੋੜ ਹੈ, ਲੋੜ ਹੈ ਚੀਤ ਨਿਰੰਜਨ ਨਾਲ ਦੀ ਲੋੜ ਹੈ ਬਸ। ਦੁਨੀਆਂ ਤੋਂ ਮੇਰੇ ਠਾਠਾ ਬਾਗਾ, ਦੁਨੀਆਂ ਨਾਲ ਚਾਹੇ ਠਾਠਾ ਬਾਗਾ ਰਹੇ, ਚੀਤ ਨਿਰੰਜਨ ਨਾਲ ਰਹੇ, ਉਹ ਉੱਥੇ ਹੀ ਜੁੜਿਆ ਰਹੇ, ਇਹ ਚ ਲੋੜ ਹੈ। ਆ ਦਰਸ਼ਨ ਸਿੰਘ ਮਾਲਾ ਫੇਰਦਾ ਸੀ, ਆ ਜਿਹੜਾ ਰੌਲਾ ਪਾਉਂਦਾ ਨਾ ਦਰਸ਼ਨ ਸਿੰਘ, ਸੁਣ ਲੂਗਾ ਉਹ ਵੀ ਪਤਾ ਲੱਗ ਜੂਗਾ ਨਾ, ਇੰਟਰਨੈਟ ਤੇ ਚਲੇ ਜਾਣਾ। ਇਹ ਮਾਲਾ ਫੇਰਦਾ ਸੀ 1996 ਚ, ਜਦ ਆਪਣੇ ਆਇਆ ਦਸੰਬਰ 31 ਦਸੰਬਰ 1996 ਨੂੰ
ਖੰਨੇ
ਆਇਆ ਸੀ ਗੁਰਦੁਆਰੇ ਚ, ਇਹ ਮਾਲਾ ਫੇਰਦਾ ਸੀ, ਸਾਡੇ ਨਾਲ ਚਰਚਾ ਹੋਈ ਸੀ, ਰੋ ਪਿਆ ਸੀ ਉੱਥੇ। ਜਾਂਦੇ ਨੂੰ ਕਿਹਾ ਨਾ ਦਸੰਬਰ, ਕਹਿੰਦਾ ਨਾਮ ਜਪਣਾ ਮਾਲਾ ਨਾਲ ਜਪਣਾ, ਇਹਨੇ ਇਹਨੂੰ ਜਦ ਮੈਂ ਦੱਸਿਆ ਵੀ ਜਦ ਦਸਮ ਪਾਤਸ਼ਾਹ ਨੇ ਕਿਹਾ ਸੀ ਨਮਸਤਕ ਨਿਰਨਾਮੇ, ਇਹ ਸਮਝ ਲੈਣਾ ਚਾਹੀਦਾ, ਤਾਂ ਉਹਦਾ ਕੋਈ ਨਾਂ ਨਹੀਂ ਹੁੰਦਾ, ਪਸੀਨਾ ਆ ਗਿਆ ਸੀ ਇਹਨੂੰ। ਇਹ ਗੱਲ ਦਾ ਜਵਾਬ ਦੇਵੇ ਸੰਗਤ ਨੂੰ ਪਹਿਲਾਂ, ਵੀ ਤੈਨੂੰ ਪਸੀਨਾ ਕਿਉਂ ਆ ਗਿਆ ਸੀ, ਕਿਉਂ ਲੜਨ ਲੱਗ ਗਿਆ ਸੀ, ਵੱਡਾ ਹੋਇਆ ਫਿਰਦਾ 10 ਵਾਰਾਂ ਤੇ ਟਿੱਪਣੀਆਂ ਕਰਨ, ਤੈਨੂੰ ਆਪ ਤਾਂ ਪਤਾ ਨੀ ਕੀ ਹੁੰਦਾ ਧਰਮ। ਔਰ ਜਹਿਦਾਰੀ ਤਾਂ ਉਦੋਂ ਹੈ ਨੀ ਸੀ, ਜਹਿਦਾਰ ਉਦੋਂ ਪਹਿਲਾਂ ਰਹਿ ਚੁੱਕਿਆ ਸੀ, ਜਿਹਨੂੰ ਭੁਲੇਖਾ ਹੁਣ ਕਰ ਲਵੇ ਚਰਚਾ ਸਾਡੇ ਨਾਲ ਕਰੇ, ਜਹਿਦਾਰਾਂ ਨੂੰ ਕੀ ਕਰਨ, ਜਹਿਦਾਰਾਂ ਦਾ ਵਿਚਾਰੇ ਨੂੰ ਪਤਾ ਨੀ ਹੈ, ਉਹ ਤਾਂ ਲਾਤ ਤੇ ਸੰਗਤ ਦੱਸਦੀ ਹੈ ਉਹਨਾਂ ਨੂੰ ਤਾਂ, ਡਿਊਟੀ ਤੇ ਕੋਈ ਬੈਠਾ ਹੋਵੇ, ਸੰਗਤ ਤਾਂ ਉਹਨਾਂ ਦੇ ਨਾਲ ਹੈ ਨਾ, ਉਹ ਸੰਗਤ ਦੇ ਨਾਲ ਨੇ, ਸੰਗਤ ਉਹਨਾਂ ਦੇ ਨਾਲ ਹੈ। ਜਦ ਉਹ ਸੰਗਤ ਤੇ ਬਾਕੀ ਹੋਣ, ਕਹਿਣਾ ਸੀ ਅਸੀਂ ਕਿਸੇ ਨਾਲ ਗੱਲ ਨੀ ਕਰਨੀ, ਅਸੀਂ ਕਿਸੇ ਨੂੰ ਪੁੱਛਣਾ ਨੀ, ਜਿਹੜੀ ਗੱਲ ਦਾ ਨਹੀਂ ਪਤਾ ਹੁੰਦਾ ਸੰਗਤ ਨਾਲ ਡਿਸਕਸ ਕਰ ਲੈਂਦੇ ਨੇ। ਉਹ ਬੜੇ ਬੜੇ ਜੱਜ ਵਕੀਲ ਦੱਸਦੇ ਨੇ ਉਹਨਾਂ ਨੂੰ ਵੀ ਆ ਜੀ, ਉਹ ਵਕੀਲਾਂ ਦੇ ਕਹੇ ਦੇ ਫੈਸਲੇ ਕਰਦੇ ਨੇ, ਉਹ ਕਿਹੜਾ ਉਹਨਾਂ ਦੇ ਕਿਹੜਾ ਸਾਰਾ ਦੁਨੀਆਂ ਭਰ ਦਾ ਗਿਆਨ ਉਹਨਾਂ ਦੇ ਯਾਦ ਹੁੰਦਾ, ਯਾਦ ਰਹਿੰਦਾ ਹੀ ਨਹੀਂ ਹੁੰਦਾ। ਜੇ ਇਹਨੂੰ ਲੋੜ ਹੈ, ਨਹੀਂ ਤਾਂ ਇੰਟਰਨੈਟ ਤੇ ਪਿਆ ਹੋਇਆ ਸਾਰਾ ਕੁਛ, ਉੱਥੇ ਦੇਖ ਲਵੇ 10 ਗ੍ਰੰਥ ਬਾਰੇ, ਆ ਬਾਕੀ ਪੈ ਜਾਣੇ ਹੁਣ, ਇਹਨਾਂ ਦੀ ਬੋਲਤੀ ਆਪੇ ਬੰਦ ਹੋ ਜਾਣੀ ਹੈ। ਹਾਂਜੀ,
ਨਮੋ ਬਾਣ ਪਾਣੀ ਧਰੇ ਚਰਮ ਬਰਮੰ,
ਨਮੋ ਬਾਣ ਪਾਣੀ ਬਾਣ ਪਾਣੀ ਤੂੰ ਬਾਣੀ ਹੈ ਬਾਣੀ ਦੇ ਬਾਣ ਨੇ ਬਾਣੀ ਦੇ ਬਾਣ ਨੇ ਇਹ ਬੋਲ ਲੈ ਬੋਲ ਮੂੰਹ ਚੋਂ ਨਿਕਲੇ ਬੋਲ ਇਹ ਬੋਲ ਬਾਣਾ ਵੋ ਲੱਗਦੇ ਨੇ ਬਾਣ ਵੋ ਲੱਗਿਆ ਸੀ ਬੋਲ ਨੂੰ ਜਾਂ ਮੈਂ ਕਿਹਾ ਨਮਸਤਕ ਨਿਰਨਾਮੇ ਦਾ ਮਤਲਬ ਇਹ ਸੀ ਕਹਿਣ ਦਾ ਦਸਮ ਪਾਤਸ਼ਾਹ ਨੇ ਕਿ ਪਰਮੇਸ਼ਰ ਦਾ ਕੋਈ ਨਾਂ ਨਹੀਂ ਹੁੰਦਾ ਤੂੰ ਕਿਹੜਾ ਜਪਦਾ ਬਾਣ ਵੋ ਲੱਗਿਆ ਸੀ ਤਾਂ ਤੜਫਿਆ ਸੀ ਇਹ ਬਾਣੀ ਸੀ ਮੂੰਹ ਤਾਂ ਬੋਲਿਆ ਬਾਣ ਲੱਗਿਆ ਸੀ ਇਹ ਇਹੋ ਜਿਹੇ ਬਾਣ ਨੇ ਐ ਲੱਗਦੇ ਹੁੰਦੇ ਨੇ ਇਹ ਤਾਂ ਉਹਨੂੰ ਪਤਾ ਹੀ ਸੀ ਲਿਖਿਆ ਹੋਇਆ ਪਰ ਖੋਪੜੀ ਚ ਹੈ ਨਹੀਂ ਸੀ ਨਾ ਇਹ ਕੁਛ ਮੂੰਹ ਨਾਲੇ ਪੜ੍ਹਦੇ ਨੇ ਲੋਕ ਇਹਨੂੰ ਪਤਾ ਨਹੀਂ ਅਸੀਂ ਕੀ ਪੜ੍ਹਦੇ ਹਾਂ ਕੀ ਚਰਚ ਕੀ ਪ੍ਰਚਾਰ ਕਰਦਾ ਹੈ ਕਹਿੰਦਾ ਮੈਂ ਪ੍ਰਚਾਰ ਕਰਦਾ ਕਾਹਦਾ ਪ੍ਰਚਾਰ ਕਰੂ ਜਿਹਨੂੰ ਇਹੀ ਨਹੀਂ ਪਤਾ ਆਪ ਇਹ ਨਹੀਂ ਜਿਹਨੂੰ ਪਤਾ ਪ੍ਰਚਾਰ ਕੀ ਆ ਕਰੂਗਾ ਕੀ ਪ੍ਰਚਾਰ ਫਿਰ ਤੂੰ ਤਾਂ ਪੈਸਿਆਂ ਨੂੰ ਕਰਦਾ ਕਿਰਾਏ ਦੇ ਪ੍ਰਚਾਰ ਤੂੰ ਉੱਦਾਂ ਕਰਦਾ ਸੀ ਇਹ ਕਹਿੰਦਾ ਮੈਂ ਤਾਂ ਜੀ ਇੱਕ ਘੰਟੇ ਵਾਸਤੇ ਲਾਇਆ ਹੋਇਆ ਉਹਦੇ ਪੈਸੇ ਲੈਣੇ ਨੇ ਚਾਹੇ ਮੇਰੇ ਨਾਲ ਗੱਲਾਂ ਕਰ ਲਓ ਚਾਹੇ ਮੇਰੇ ਤੇ ਕੀਰਤਨ ਕਰਾ ਲਓ ਤੂੰ ਤਾਂ ਘੰਟੇ ਦੇ ਪੈਸੇ ਲੈਣਾ ਜੇ ਗੁਰੂ ਦੀ ਗੱਲ ਵੀ ਡਿਸਕਸ ਕਰਨੀ ਹੋਵੇ ਉਹਦੇ ਵੀ ਪੈਸੇ ਚਾਹੀਦੇ ਨੇ ਤੈਨੂੰ ਤਾਂ ਤੂੰ ਪ੍ਰਚਾਰ ਕਰਦਾ ਇਹ ਗੁਰੂ ਘਰ ਗੁਰਦੁਆਰੇ ਖੜ ਕੇ ਕਹੇ ਕਿ ਮੈਂ ਇਹ ਗੱਲ ਕਹੀ ਨੀ ਹੁਣ ਕਹਿ ਦੇਵੇ ਵੀ ਮੈਂ ਨੀ ਕਹੀ ਇਹ ਗੱਲ ਜਿਹੜਾ ਆਦਮੀ ਇਹ ਗੱਲ ਕਹਿੰਦਾ ਵੀ ਘੰਟਾ ਮੈਂ ਤਾਂ ਘੰਟੇ ਵਾਸਤੇ ਬੁੱਕ ਹੋਇਆ ਹੋਇਆ ਚਾਹੇ ਮੇਰੇ ਨਾਲ ਗੱਲ ਕਰ ਲਓ ਚਾਹੇ ਕੀਰਤਨ ਕਰਾ ਲਓ ਤੂੰ ਸਿੱਖੀ ਦਾ ਪ੍ਰਚਾਰ ਕਿੱਥੋਂ ਕਰ ਦੇਗਾ ਤੂੰ ਤਾਂ ਪੈਸਿਆਂ ਦਾ ਖਾਤਰ ਕਰਦਾ ਰੋਟੀਆਂ ਕਾਰਨ ਪੂਰੇ ਤਾਲ ਪ੍ਰਚਾਰ ਉਹ ਹੁੰਦਾ ਜਿਹੜਾ ਤਨ ਮਨ ਧਨ ਸਭ ਸਭ ਗੁਰ ਕੋ ਹੁਕਮ ਮੰਨਿਆ ਪਾਈ ਹੈ ਉਹ ਪ੍ਰਚਾਰਕ ਹੁੰਦੇ ਨੇ ਤੇਰੇ ਵਰਗੇ ਪ੍ਰਚਾਰਕ ਨਹੀਂ ਹੁੰਦੇ ਤੈਨੂੰ ਭੁਲੇਖ ਹੈ
ਨਮੋ ਬਾਣ ਪਾਣੀ ਧਰੇ ਚਰਮ ਵਰਮ
ਧਰੇ ਚਰਮ ਵਰਮ ਆ ਜਿਹੜਾ ਸਰੀਰ ਹੈ ਨਾ ਇਹਨੂੰ ਅਲੱਗ ਕਰ ਦੇਣਾ ਆਤਮਾ ਤੋਂ ਇਹੀ ਤਾਂ ਤੇਰਾ ਕੰਮ ਹੈ ਜਿਹੜੀ ਮਤ ਵਿੱਚ ਸਰੀਰ ਦੀ ਮਾਨਤਾ ਹੈ ਸਰੀਰ ਨੂੰ ਮਾਨਤਾ ਦਿੰਦੀ ਹੈ ਉਹ ਚ ਸੁਰਾਖ ਕਰ ਦਿੰਦੀ ਹੈ ਤੂੰ ਬਰਮਾ ਮਾਰ ਕੇ ਉਹ ਸਾਰਾ ਬੇੜਾ ਡੁੱਬ ਜਾਂਦਾ ਤਾਂ ਕਰਦੀ ਹੈ ਸੁਰਾਖ ਬਈ ਇਹ ਪੱਥਰ ਹੈ ਪੱਥਰ ਨਹੀਂ ਤਰਦੇ ਹੁੰਦੇ ਨਿਰਭਾਰ ਕਰਨ ਵਾਸਤੇ ਵਰਮਾ ਮਾਰਦੀ ਹੈ ਨਿਰਭਾਰ ਹੋ ਕੇ ਤਰਦਾ ਹਰੂਏ ਹਰੂਏ ਤਰ ਗਏ ਤਿਰ ਗਏ ਬੂਢੇ ਜਿੰਨ ਸਿਰ ਭਾਰ ਜਿਨ੍ਹਾਂ ਦੀ ਨਾਲ ਦੇਹ ਸੀ ਨਾ ਉਹ ਤਾਂ ਡੁੱਬ ਗਏ ਸਾਰੇ ਨਾਮ ਦੇ ਜਹਾਜ਼ ਚ ਸਣੇ ਦੇਹ ਨਹੀਂ ਬੈਠ ਸਕਦਾ ਕੋਈ ਜਿਹਨੇ ਨਾਮ ਦੇ ਜਹਾਜ਼ ਚ ਬੈਠਣਾ ਸਰੀਰ ਬਾਹਰ ਛੱਡ ਕੇ ਬੈਠ ਹੁੰਦਾ ਪੰਜਵੇਂ ਪਾਤਸ਼ਾਹ ਨੇ ਗਲ ਪੱਥਰ ਕੈਸੇ ਤਰੇ ਅਥਾ ਅਥਾ ਸਾਗਰ ਨੂੰ ਪੱਥਰ ਗਲ ਚ ਪਾ ਕੇ ਨਹੀਂ ਤਰ ਸਕਦਾ ਪੱਥਰ ਲਾ ਦੇ ਸਰੀਰ ਮਾਇਆ ਦਾ ਐ ਵਰਮੂੰਗਾ
ਨਮੋ ਬਾਣ ਪਾਣੀ
ਚਰਮ ਵਰਮੂੰਗਾ ਮਤਲਬ ਹੈ ਉਹ ਜਦ ਕਹਿੰਦੇ ਨੇ ਨਾ ਗਲ ਪੱਥਰ ਕੈਸੇ ਤਰੇ ਅਥਾ ਆ ਪਾ ਕੇ ਢਾਈ ਮਿਲਦਾ ਪੱਥਰ ਗਲ ਦੇ ਵਿੱਚ ਤੂੰ ਭਵ ਸਾਗਰ ਤਰਨਾ ਚਾਹੁੰਦਾ ਸਣੇ ਸਰੀਰ ਤੇਰੀ ਮੱਤ ਮਾਰੀ ਹੋਈ ਹੈ ਇਹਨੂੰ ਢਾਈ ਮਿੰਟ ਦੇ ਨੂੰ ਬਾਹਰ ਰੱਖ ਦੇ ਇਹ ਨਹੀਂ ਜਾਣ ਦੇਣਾ ਕਹਾਂ ਜਿਹਨਾਂ ਨੂੰ ਇੱਥੇ ਨਹੀਂ ਪਤਾ ਇੰਨੀ ਗੱਲ ਦਾ ਨਹੀਂ ਪਤਾ ਉਹ ਪ੍ਰਚਾਰ ਕਰਦੇ ਨੇ ਪ੍ਰਚਾਰਕ ਬਣੇ ਬੈਠੇ ਨੇ
ਅਜੇਯੰ ਅਭੇਯੰ ਨਿਰੰਕਾਰ ਨਿਤਯੰ
ਅਜੇਯੰ ਅਭੇਯੰ ਅਜੇ ਤੈਨੂੰ ਕੌਣ ਜਿੱਤਲੂ ਤੈਨੂੰ ਕੀ ਕਹਿ ਕੇ ਜਿੱਤੂ ਤੈਨੂੰ ਕੀ ਬੋਲੂਗਾ ਸਾਰੇ ਤਾਂ ਮਾਇਆ ਨਾਲ ਜੁੜੇ ਹੋਏ ਨੇ ਇਹ ਕਹਾ ਮਾਇਆ ਤੋਂ ਪਰੇ ਦੀ ਗੱਲ ਹੈ ਹਾਂ ਮਾਇਆ ਤੋਂ ਪਰੇ ਵਾਲੇ ਸਾਰੇ ਇੱਕ ਹੋ ਜਾਂਦੇ ਨੇ ਕੋਈ ਬੈਠੇ ਨੇ ਸਾਰੇ ਹੀ ਅਜੇ ਬੈਠੇ ਨੇ ਇਹਦੇ ਵਿੱਚ ਉਹ ਕਹਾਂ ਜਾ ਕੇ ਇੱਕ ਨੇ ਉਹਨਾਂ ਦਾ ਰੌਲਾ ਹੀ ਕੋਈ ਨੀ ਰੌਲਾ ਹੀ ਥੱਲੇ ਵਾਲਿਆਂ ਦਾ ਇਹਨਾਂ ਦਾ ਫਿਰ ਵੀ ਨੀ ਕਿਸੇ ਦਾ ਰੌਲਾ ਹਮੜਾ ਝਗੜਾ
ਰਹਾ ਨਾ ਕਹੂ
ਪੰਡਿਤ ਮੁੱਲਾ
ਛੱਡੇ ਦੋ
ਪੰਡਿਤ ਮੁੱਲਾ ਦਾ ਝਗੜਾ ਪਾਇਆ ਹੋਇਆ ਆਏ ਵਿਦਵਾਨ ਪੰਡਿਤ ਨੇ ਸਾਡੇ ਵਾਲੇ ਵੀ ਸਿੱਖਾਂ ਦੇ ਆ ਮੁੱਲਾਂ ਨੇ ਝਗੜਾ ਤਾਂ ਇਹਨਾਂ ਦਾ ਹੁੰਦਾ ਇਹ ਸਰੀਰ ਨਾਲ ਜੁੜੇ ਹੁੰਦੇ ਨੇ ਤਾਂ ਝਗੜੇ ਨੇ ਇਹਨਾਂ ਦੇ ਇਹ ਮਾਇਆ ਧਾਰੀ ਨੇ ਤਾਂ ਝਗੜੇ ਨੇ ਇਹ ਇਤਿਹਾਸ ਤੇ ਖੜੇ ਨੇ ਤਾਂ ਝਗੜੇ ਨੇ ਇਤਿਹਾਸ ਵਾਲੇ ਪੱਥਰ ਨਾਲ ਜੁੜੇ ਹੁੰਦੇ ਨੇ, ਗਲ ਚ ਪੱਥਰ ਪਾਈ ਫਿਰਦੇ ਹੁੰਦੇ ਨੇ। ਜਿੰਨੇ ਇਤਿਹਾਸ ਵਾਲੇ ਨੇ ਉਹਨਾਂ ਦੇ ਸਾਰਿਆਂ ਦੇ ਗਲ ਚ ਪੱਥਰ ਹੈ, ਪੱਥਰ ਨੀ ਲਾਉਂਦੇ ਹੁੰਦੇ। ਪੱਥਰਾਂ ਵਾਲਿਆਂ ਦਾ ਇਤਿਹਾਸ ਹੈ, ਉਹ ਗੁਰੂਆਂ ਨੂੰ ਵੀ ਪੱਥਰ ਵਾਲੇ ਹੀ ਸਮਝਦੇ ਨੇ। ਉਹਨਾਂ ਨੂੰ ਸਮਝ ਨੀ ਹੈਗੀ ਕਿ ਸਾਨੂੰ ਇਹ ਕਿਹਾ ਸੀਗਾ, ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇ ਆ। ਉਹਨਾਂ ਦੀ ਮਾਨਸ ਦੇ ਦਾ ਭੇਦ ਨਹੀਂ ਸਮਝੀਦਾ ਵੀ ਇਹਨਾਂ ਦੀ ਮਾਨਸ, ਜਦ ਗੁਰੂਆਂ ਦੀ ਮਾਨਸ ਦੇ ਹੈ ਉਹ ਨਹੀਂ, ਉਹਦਾ ਇਤਿਹਾਸ ਕਾਹਦਾ ਕਰੋਗੇ ਤੁਸੀਂ? ਕਰਨਾ ਤਾਂ ਆਤਮਾ ਦਾ ਕਰੋ ਇਤਿਹਾਸ। ਉਹਨਾਂ ਦਾ ਇਤਿਹਾਸ ਕਿਵੇਂ ਹੋਜੂਗਾ ਜਿਹਦੀ ਦੇਹ ਹੀ ਨਹੀਂ ਜਿਉਂਦੇ ਦੀ? ਉਹ ਨੌਵੇਂ ਪਾਤਸ਼ਾਹ ਦੀ ਤਾਂ ਦੇਹ ਅਲੱਗ ਸੀ, ਉਹ ਤਾਂ ਹੀ ਦਸਮ ਪਾਤਸ਼ਾਹ ਕਹਿੰਦੇ ਠੀਕਰ ਫੋਰ ਦਲੀਸਰ, ਉਹ ਤਾਂ ਉਹ ਠੀਕਰ ਹੱਥ ਤੇ ਚੱਕੀ ਫਿਰਦਾ ਸੀ। ਨੌਵੇਂ ਪਾਤਸ਼ਾਹ ਨੇ ਤਾਂ ਸਰੀਰ ਦਾ ਠੀਕਰ ਹੱਥੇ ਚੱਕਿਆ ਹੋਇਆ ਸੀ, ਕਹਿੰਦੇ ਕਿੱਥੇ ਸਿੱਟਾਂ ਬੁਲਾ, ਉਹ ਨੀ ਕਹਿ ਰਿਹਾ ਫਰੀਦ ਕਿੱਥੇ ਵੰਜਾ ਘੱਟ
ਬੰਨ ਅਠਾਈ
ਪੋਟਲੀ। ਉਹ ਤਾਂ ਹੱਥ ਤੇ ਚੁੱਕੀ ਫਿਰਦੇ ਸੀ ਵੀ ਠੀਕਰਾ ਕਿਹਦੇ ਸਿਰ ਤੇ ਭੰਨੀ, ਉਹਦੇ ਸਿਰ ਤੇ ਭੰਨਤਾ ਲਿਆ ਕੇ, ਉਹ ਤਾਂ ਫੁੱਟਣਾ ਹੀ ਨਹੀਂ ਠੀਕਰਾ, ਤਾਂ
ਸਰੀਰ ਨੂੰ ਠੀਕਰਾ ਕਹਿੰਦੇ।
ਹੋਰ ਕੀ ਹੈ ਠੀਕਰਾ? ਸਰੀਰ ਹੀ ਹੁੰਦਾ। ਉਹ ਕਿੱਥੇ ਠੀਕਰਾ, ਕਿੱਥੇ ਤੁਸੀਂ ਮੰਨਤਾ? ਤੁਸੀਂ ਕਰ ਲੋਗੇ ਪ੍ਰਚਾਰ, ਫਿਰ ਕਹਿੰਦੇ ਨੀ ਇਹ ਦਸਮ ਦੀ ਬਾਣੀ ਨੀ। ਪੰਡਤਾਂ ਨੇ ਤਾਂ ਪੰਡਤ ਨੂੰ ਕੀ ਪਤਾ ਠੀਕਰਾ ਕੀ ਹੁੰਦਾ? ਪੰਡਤ ਠੀਕਰਾ ਕਹਿੰਦਾ ਸਰੀਰ ਨੂੰ, ਕੰਚਨ ਦੇ ਹੀ ਕਹਿੰਦਾ ਉਹ ਬਾਹਰਲੇ ਸਰੀਰ ਨੂੰ। ਪੰਡਤਾਂ ਦਾ ਬਾਹਰਲਾ ਸਰੀਰ ਕੰਚਨ ਦੇ ਹੀ ਹੈ, ਇਹ ਸਾਡੇ ਕੰਚਨ ਦੇ ਹੀ ਅੰਦਰਲੀ ਹੈ। ਦੇਹੀ ਗੁਪਤ ਵਿਦੇਹੀ ਦੀ ਸੈ, ਇਹ ਵਿਦੇਹੀ ਨੂੰ ਕੰਚਨ ਦੇ ਹੀ ਕਹਿੰਦਾ ਪੰਡਤ ਦੀ ਭਾਸ਼ਾ ਚ, ਇਹੀ ਵਿਦਵਾਨ ਕਹਿੰਦੇ ਨੇ।
ਅਜੇਯੰ ਅਪੇਯੰ ਨਿਰੰਕਾਰ ਨਿਤਯੰ,
ਅਜੇਯੰ ਅਪੇਯੰ ਨਿਰੰਕਾਰ, ਵਾਹ ਵਾਹ ਬਾਣੀ
ਨਿਰੰਕਾਰ ਹੈ।
ਨਿਤਯੰ ਹਰ ਦਮ ਹੈ ਤੂੰ, ਹਰ ਦਮ ਨਿਤਯੰ, ਕੋਈ ਐਸਾ ਨਹੀਂ ਛਣ ਜਦ ਤੂੰ ਨਹੀਂ ਹੈ ਹਾਜ਼ਰ। ਨਿਤਯੰ
ਨਿਰੂਪੰ ਨਿਰਵਾਣੰ ਨਿਮਿਤਯੰ ਅਖਿਤਯੰ,
ਅੰਮ੍ਰਿਤ ਸਦ ਹੀ ਵਰਸਦਾ ਬੁੱਝਣ ਬੁੱਝਣ ਹਾਰ। ਨਿਤ ਅੰਮ੍ਰਿਤ ਸਦ ਹੀ ਵਰਸਦਾ, ਅੰਮ੍ਰਿਤ ਦੀ ਵਰਸ਼ਾ ਤਾਂ ਹਮੇਸ਼ਾ ਹੁੰਦੀ ਰਹਿੰਦੀ ਹੈ। ਬੁੱਝਣ ਬੁੱਝਣ ਹਾਰ, ਪਰ ਬੁੱਝਣ ਹਾਰੇ ਬੁੱਝਣਗੇ ਨਾ। ਇਹ ਹੈ ਨਿਰੰਕਾਰ ਨਿਤਯੰ, ਹਰ ਗੱਲ ਦੀ ਗੱਲ ਗੁਰਬਾਣੀ ਚ ਪਈ ਹੈ, ਹਰ ਵਰਸ਼ਨ ਦੇ ਉੱਥੇ ਪਲਟ ਪਈ ਹੈ, ਹਰ ਇੱਕ ਪੰਕਤੀ ਦਾ ਉੱਥੇ ਪਿਆ ਅੰਦਰ ਗੁਰਬਾਣੀ ਦੇ ਵਿੱਚ। ਇਹਨਾਂ ਨੂੰ ਕੀ ਪਤਾ ਮੂਰਖਾਂ ਨੂੰ, ਨਾ ਇਹਨਾਂ ਨੂੰ ਉਹਦਾ ਪਤਾ ਨਾ ਇਹਦਾ ਪਤਾ। ਨਿਰੰਕਾਰ ਨਿਤਯੰ ਦਾ ਕੀ ਪਲਟ ਪਈ ਹੈ ਸਾਡੇ ਕੋਲ? ਅੰਮ੍ਰਿਤ ਸਦ ਹੀ ਵਰਸਦਾ ਬੁੱਝਣ ਬੁੱਝਣ ਹਾਰ, ਅੰਮ੍ਰਿਤ ਹਰ ਵਕਤ ਵਰਸਦਾ, ਬੁੱਝਣ ਹਾਰ ਬੁੱਝਣਗੇ ਮੂਰਖਾਂ ਨੇ ਕੀ ਬੁੱਝਣਾ? ਇਹ ਗੱਲ ਬੁੱਝਣ ਵਾਲੀ ਹੈ, ਇਹ ਬੁਝਾਰਤ ਹੈ, ਪੜ੍ਹਨ ਵਾਲੀ ਨੀ ਹੈ, ਪੜ੍ਹ ਕੇ ਸਮਝਣ ਵਾਲੀ ਨੀ, ਬੁੱਝਣ ਵਾਲੀ ਹੈ। ਹਾਂਜੀ।
ਨਿਰੂਪੰ ਨਿਰਵਾਣੰ,
ਨਿਰੂਪੰ ਬਿਨਾਂ ਰੂਪ ਤੇ ਹੂੰ,
ਨਿਰਵਾਣੰ
ਨਿਰਵਾਣੰ, ਔਰ ਜਿਹੜਾ ਤੇਰਾ ਨਿਰੰਕਾਰ ਦਾ ਰੂਪ ਹੈ ਨਾ, ਉਹ ਦੱਸਣ ਦੇ ਪਰੇ ਹੀ ਹੈ, ਉਹ ਨਿਰਵਾਣ ਹੈ, ਉਹ ਨੀ ਬੋਲਿਆ ਜਾ ਸਕਦਾ, ਉਹਦੇ ਬਾਰੇ ਗਿਆਨ ਬੋਲਿਆ ਜਾ ਸਕਦਾ, ਉਹਦਾ ਅਤਾ ਪਤਾ ਹੀ ਦੱਸਿਆ ਹੈ ਗੁਰਬਾਣੀ ਚ। ਉਹ ਜੋ ਨਾਮ ਹੈ ਸਿੱਧਾ ਆਇਆ ਤੁਰਕੀ ਬਾਣੀ, ਉਹਦੇ ਬਾਰੇ ਗਿਆਨ ਹੈ, ਉਹਦਾ ਗਿਆਨ ਕਰਾਇਆ ਉਹ ਕੀ ਹੁੰਦੀ ਹੈ, ਫੇਰ ਵੀ ਦੱਸ ਨਹੀਂ ਹੋਈ ਕੀ ਹੁੰਦੀ ਹੈ।
ਨਿਮਿਤਯੰ ਅਕਿਤਯੰ,
ਨਿਮਿਤਯੰ ਅਕਿਤਯੰ, ਤੂੰ ਕਿਸੇ ਦੇ ਨਿਮਿੱਤ ਹੈ, ਕਿਸੇ ਦੇ ਪ੍ਰਥਾਏ ਹੈ, ਕਿਵੇਂ? ਪਰਮੇਸ਼ਰ ਕੋ ਚਾਹੁੰਦਾ, ਚਾਹੁੰਦਾ ਨਾ, ਇੱਛਾ ਉਹਦੀ ਹੈ, ਬਹੁਤ ਹੀ ਇੱਛੇ ਹੈ, ਤੂੰ ਪਰਮੇਸ਼ਰ ਦੇ ਪ੍ਰਥਾਏ ਹੈ, ਜੋ ਪਰਮੇਸ਼ਰ ਚਾਹੁੰਦਾ ਹੋ ਰਿਹਾ ਉਹ ਕਰ ਰਹੀ ਹੈ, ਪਰਮੇਸ਼ਰ ਦੇ ਨਿਮਿੱਤ ਕਰਦੀ ਨੇ ਜੋ ਕੁਛ ਕਰਦੀ ਹੈ ਤੂੰ, ਕਿਸੇ ਦੇ ਪ੍ਰਥਾਏ ਕੋਈ ਕੰਮ ਕਰਨਾ, ਜਦੋਂ ਕਿਸੇ ਇੱਥੇ ਸੰਸਾਰ ਚ ਹੁੰਦੀ ਹੈ ਨਾ ਤੂੰ, ਕਿਸੇ ਗੁਰਮੁਖ